ਗੁਣ ਗਾਵੇ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਰਸਨਾ ਧੰਤਾ ਯੋਗ ਹੈ ਜੋ ਹਮੇਸ਼ਾ ਲਈ ਪਿਆਰੇ ਪ੍ਰਭੂ ਦੇ ਗੁਣ ਗਾਉਂਦੀ ਹੈ ਤੇ ਨਾਲ ਹੀ ਗੁਣ ਗਾਏ ਗੁਣੀ ਸਮਝਾਵਣੀ ਤੇ ਗੁਣਾਂ ਨੂੰ ਗਾ ਕੇ ਤੇ ਉਹਨਾਂ ਗੁਣਾਂ ਦੀ ਹੋਰਾਂ ਨੂੰ ਵੀ ਸੋਝੀ ਬਖਸ਼ਿਸ਼ ਕਰਦੀ ਹੈ। ਉਹ ਰਸਨਾ ਧੰਨ ਹੈ ਜਿਹੜੀ ਆਪ ਵੀ ਵਾਹਿਗੁਰੂ ਦੇ ਗੁਣ ਗਾਉਂਦੀ ਹੈ ਤੇ ਗੁਣ ਗਾ ਕੇ ਉਹਨਾਂ ਗੁਣਾਂ ਦੀ ਕਦਰੋ ਕੀਮਤ ਗੁਣਾਂ ਦੀ ਮਹਿਮਾ ਵਡਿਆਈ ਕਰਕੇ ਦੂਜਿਆਂ ਨੂੰ ਵੀ ਸਮਝਾਉਂਦੀ ਹੈ।
ਜਿਸ ਹੋਵੇ ਆਪ ਦਿਆਲ, ਸਤਿਗੁਰੂ ਗੁਰੂ ਬੁਲਾਵਣੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਮੇਰਾ ਵਾਹਿਗੁਰੂ ਆਪ ਦਿਆਲੂ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਸਾਹ ਸਤਿਗੁਰੂ ਗੁਰੂ ਬੁਲਾਵਣੀ, ਫਿਰ ਉਹ ਰਸਨਾ ਸਤਿਗੁਰੂ ਧੰਨ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬੁਲਾਵਣੀ ਦਾ ਅਰਥ ਬੋਲਦੀ ਹੈ। ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰਬਾਨ ਹੁੰਦਾ ਹੈ ਫਿਰ ਉਹੀ ਰਸਨਾ ਧੰਨ ਸਤਿਗੁਰੂ ਤੇ ਨਾਲ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਦਾ ਉਚਾਰਨ ਕਰਦੀ ਹੈ।
ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਅਹਰਣ ਜੋ ਸਿਰ ਦੇ।
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ, ਕਿਉਂਕਿ ਸੇਵਾ ਸਾਰੀ ਦੁਨੀਆ ਕਰਦੀ ਆਪੋ ਆਪਣੀ ਇੱਛਾ ਅਨੁਸਾਰ, ਕੋਈ ਸਕਾਮ ਕੋਈ ਨਿਸਕਾਮ, ਪਰ ਸਤਿਗੁਰੂ ਕਹਿੰਦੇ ਨੇ ਸੇਵਾ ਕਰਨੀ ਕਿਵੇਂ ਹੈ, ਇਹਦਾ ਕਿਸੇ ਵਿਰਲੇ ਨੂੰ ਢੰਗ ਤਰੀਕਾ ਆਉਂਦਾ ਹੋਵੇਗਾ। ਲਓ ਸਤਿਗੁਰੂ ਦੱਸਦੇ ਨੇ ਤੇ ਜਿਹੜੀ ਗੁਰੂ ਦੀ ਸੇਵਾ ਹੈ ਉਹ ਗੁਰੂ ਦੇ ਪੈ ਤੇ ਭਾਉ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ। ਉਹ ਕਿਵੇਂ? ਸਤਿਗੁਰੂ ਉਦਾਹਰਣ ਦਿੰਦੇ ਹਨ, ਹਸਤੀ ਸਿਰ ਜਿਉਂ ਅੰਕਸ ਹੈ, ਜਿਵੇਂ ਹਾਥੀ ਦੇ ਸਿਰ ਉੱਤੇ ਮੁਹਾਵਤ ਦਾ ਕੁੰਡਾ ਹੁੰਦਾ ਹੈ, ਉਸ ਕੁੰਡੇ ਦੇ ਡਰ ਕਰਕੇ ਹਾਥੀ ਮੁਹਾਵਤ ਦੇ ਅਨੁਸਾਰ ਚੱਲਦਾ। ਇਸੇ ਤਰ੍ਹਾਂ ਸਾਡਾ ਮਨ ਹਾਥੀ ਹੈ, ਮਨ ਕੁੰਚਰ ਪੀਲਾ ਗੁਰੂ, ਗੁਰੂ ਮੁਹਾਵਤ ਨੇ, ਉਹਨਾਂ ਦੇ ਹੱਥ ਵਿੱਚ ਗਿਆਨ ਦਾ ਕੁੰਡਾ ਤੇ ਸਾਨੂੰ ਉਸ ਗੁਰੂ ਦੇ ਭੈ ਦੇ ਵਿੱਚ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਫਿਰ ਸੇਵਾ ਕਰਦਿਆਂ ਆਪਣੀ ਮਤ ਨੂੰ ਆਹਰਣ ਵਾਂਗੂ ਅਚਲ ਰੱਖਣਾ ਚਾਹੀਦਾ। ਸਤਿਗੁਰੂ ਨੇ ਦੂਜੀ ਉਦਾਹਰਣ ਦਿੱਤੀ ਆਹਰਣ ਦੀ। ਆਹਰਣ ਇੱਕ ਉਹ ਲੋਹੇ ਦਾ ਟੁਕੜਾ ਹੁੰਦਾ ਹੈ ਜਿਸ ਉੱਤੇ ਲੋਹਾਰ ਲੋਹੇ ਦਾ ਕੰਮ ਕਰਦੇ ਹਨ। ਕਈ ਵਾਰੀ ਵਧਾਣਾ ਦੀਆਂ ਸੱਟਾਂ ਵੀ ਉਸ ਉੱਤੇ ਵੱਜਦੀਆਂ ਨੇ, ਪਰ ਉਹ ਆਹਰਣ ਹਿਲਦੀ ਨਹੀਂ ਹੁੰਦੀ ਕਿਉਂਕਿ ਉਹ ਭਾਰੀ ਲੋਹੇ ਦਾ ਟੁਕੜਾ ਹੁੰਦਾ। ਹਜ਼ੂਰ ਕਹਿੰਦੇ ਨੇ ਜਿਵੇਂ ਹਾਥੀ ਦੇ ਸਿਰ ਉੱਤੇ ਮਹਾਵਤ ਦਾ ਕੁੰਡਾ ਹੁੰਦਾ, ਇਸੇ ਤਰ੍ਹਾਂ ਗੁਰੂ ਦੇ ਭੈ ਵਿੱਚ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਫਿਰ ਆਪਣੇ ਬੁੱਧੀ ਨੂੰ ਅਡੋਲ ਰੱਖ ਕੇ ਤੇ ਅਟਲ ਭਰੋਸਾ ਕਰਕੇ ਸੇਵਾ ਕਰਨੀ ਚਾਹੀਦੀ ਹੈ। ਜਿਵੇਂ ਆਹਰਣ ਵਦਾਣਾ ਦੇ ਹੇਠਾਂ ਆਪਣਾ ਸਿਰ ਦੇ ਦਿੰਦੀ ਹੈ ਤੇ ਵਦਾਣ ਵੱਜਦੇ ਨੇ ਪਰ ਉਹ ਡੋਲਦੀ ਨਹੀਂ ਹੈ, ਇਸੇ ਤਰ੍ਹਾਂ ਲੋਕ ਚਾਹੇ ਤਰਕਾਂ ਕੁਤਰਕਾਂ ਵੀ ਕਰੀ ਜਾਣ ਤੇ ਚਾਹੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਵੀ ਕੋਈ ਪ੍ਰੀਖਿਆ ਇਮਤਿਹਾਨ ਲਿਆ ਜਾਂਦਾ ਹੋਵੇ ਤਾਂ ਵੀ ਆਪਣੀ ਮਤ ਨੂੰ ਬੁੱਧੀ ਨੂੰ ਅਡੋਲ ਰੱਖਣਾ ਚਾਹੀਦਾ ਹੈ।
ਮਨ ਤਨ ਆਗੈ ਰੱਖ ਕੇ ਉਹ ਵੀ ਸੇਵ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣਾ ਮਨ ਵੀ ਤੇ ਤਨ ਗੁਰੂ ਦੇ ਅੱਗੇ ਭੇਟਾ ਰੱਖ ਕੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ, ਇਸ ਢੰਗ ਦੇ ਨਾਲ ਸੇਵਾ ਕਰੋ। ਤਨ ਤੇ ਮਨ ਨੂੰ ਆਪਣਾ ਸਮਝ ਕੇ ਨਹੀਂ, ਇਹ ਤਨ ਤੇ ਮਨ ਨੂੰ ਗੁਰੂ ਅੱਗੇ ਰੱਖ ਕੇ, ਗੁਰੂ ਦੀ ਆਗਿਆ ਵਿੱਚ ਰੱਖ ਕੇ ਉਹ ਵੀ ਸੇਵ ਕਰੇ ਤੇ ਐਨ ਪੱਬਾਂ ਦੇ ਪਾਰ ਖੜਾ ਹੋ ਕੇ ਇਸ ਜੀਵ ਨੂੰ ਇਸ ਮਨੁੱਖ ਨੂੰ ਸੇਵਾ ਕਰਨੀ ਚਾਹੀਦੀ ਹੈ।
ਇਹ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਤੇ ਗੁਰੂ ਦੇ ਆਗਿਆਕਾਰੀ ਤੇ ਅਨੁਸਾਰੀ ਹੋ ਕੇ ਸੇਵਾ ਕਰਕੇ ਆਪਾਂ ਭਾਵ ਨਿਵਰਤ ਕਰ ਦੇਣਾ ਚਾਹੀਦਾ, ਸੇਵਾ ਦਾ ਮਾਣ ਛੱਡ ਦੇਣਾ ਚਾਹੀਦਾ, ਕਿਉਂਕਿ ਕਈ ਵਾਰੀ ਸੇਵਾ ਦਾ ਵੀ ਮਾਣ ਬੰਦੇ ਨੂੰ ਹੋ ਜਾਂਦਾ ਵੀ ਜਿਹੜੀ ਮੈਂ ਸੇਵਾ ਕਰ ਰਿਹਾ ਹਾਂ ਓਨੀ ਹੋਰ ਕੋਈ ਸੇਵਾ ਕਰ ਨਹੀਂ ਸਕਦਾ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਹੰਕਾਰ ਕਰ ਲਿਆ ਫਿਰ ਸੇਵਾ ਦਾ ਤੇ ਕੋਈ ਫਲ ਲੈ ਨਾ ਸਕਿਆ। ਜੇ ਹਾਥੀ ਵਾਂਗੂ ਨਹਾ ਕੇ ਲਿਬੜਨਾ ਹੀ ਹੈ, ਸੇਵਾ ਕਰਕੇ ਹੰਕਾਰ ਹੀ ਕਰਨਾ ਤੇ ਫਿਰ ਉਹਦਾ ਕੋਈ ਸਾਨੂੰ ਵਿਸ਼ੇਸ਼ ਲਾਭ ਨਹੀਂ ਹੋਵੇਗਾ। ਇਉਂ ਗੁਰਮੁਖ ਆਪ ਨਿਵਾਰੀ ਹੈ। ਇਸ ਤਰ੍ਹਾਂ ਭਾਈ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਤੇ ਆਪਾਂ ਭਾਵ ਹੰਕਾਰ ਛੱਡ ਦੇਣਾ ਚਾਹੀਦਾ, ਫਿਰ ਕੀ ਹੋਵੇਗਾ, ਸਵਰਾਜ ਸ੍ਰਿਸ਼ਟ ਕਾਲੇ, ਫਿਰ ਸਾਰੀ ਸ੍ਰਿਸ਼ਟੀ ਦਾ ਰਾਜ ਤੁਹਾਨੂੰ ਮਿਲ ਸਕਦਾ ਹੈ। ਤੁਸੀਂ ਸਾਰੀ ਦੁਨੀਆਂ ਦੇ ਵਿੱਚ ਰਾਜਿਆਂ ਵਾਲਾ ਮਾਣ ਤੇ ਸਤਿਕਾਰ ਪ੍ਰਾਪਤ ਕਰ ਸਕਦੇ ਹੋ।
ਨਾਨਕ ਗੁਰਮੁਖ ਬੁੱਝਿਐ ਜਾ ਆਪੇ ਨਜ਼ਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਗੁਰਮੁਖਾਂ ਨੂੰ ਬਚਨ ਕੀਤਾ, ਇੱਕ ਅਸੀਸ ਦਿੱਤੀ ਹੈ ਵੀ ਜਿਹੜੇ ਸੇਵਾ ਕਰਕੇ ਆਪਾ ਪਾਪ ਛੱਡ ਦਿੰਦੇ ਨੇ, ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲੈਂਦੇ ਨੇ। ਰਾਜਾ ਸਗਲੀ ਸ੍ਰਿਸ਼ਟਿਕਾ ਹਰਨਾਮ ਮਨ ਪਿੰਨਾ, ਉਹ ਸਾਰੀ ਦੁਨੀਆਂ ਦਾ ਰਾਜਾ ਬਣ ਜਾਂਦਾ ਹੈ ਜਿਹਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਜਾਵੇ। ਨਾਨਕ ਗੁਰਮੁਖ ਬੁੱਝਿਆ ਜਾਂ ਆਪੇ ਨਜ਼ਰ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰੂ ਦੀ ਕਿਰਪਾ ਦੁਆਰਾ ਅਸਲੀ ਸੇਵਾ ਕਰਨ ਦਾ ਢੰਗ, ਸੇਵਾ ਕਰਨ ਦੀ ਵਿਧੀ ਤੇ ਸੇਵਾ ਕਰਨ ਦਾ ਤਰੀਕਾ ਸਮਝਿਆ ਜਾ ਸਕਦਾ ਹੈ। ਗੁਰੂ ਦੇ ਨਾਲ ਮਿਲਾਪ ਕਦੋਂ ਹੁੰਦਾ ਜਾਂ ਆਪੇ ਨਜ਼ਰ ਕਰੇ, ਜਦੋਂ ਉਹ ਮਾਲਕ ਵਾਹਿਗੁਰੂ ਸਾਡੇ ਤੇ ਆਪ ਮਿਹਰ ਦੀ ਨਿਗਾਹ ਕਰ ਦੇਵੇ, ਫਿਰ ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਪੂਰੇ ਗੁਰੂ ਦੀ ਕਿਰਪਾ ਦੁਆਰਾ ਹੀ ਸੇਵਾ ਦਾ ਮਹਾਤਮ, ਸੇਵਾ ਦੀ ਤਰਕੀਬ, ਸੇਵਾ ਕਰਨ ਦਾ ਢੰਗ ਸਾਰਾ ਸਮਝਿਆ ਜਾਂਦਾ ਹੈ।
ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਣ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆਂ ਵਿੱਚ ਤਾਂ ਸਾਰੇ ਹੀ ਲੋਕ ਆਏ ਨੇ, ਪਰ ਆਉਣਾ ਪਰਵਾਣ ਕਿਹਨਾਂ ਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਜਿਨ ਗੁਰਮੁਖ ਨਾਮ ਤੇ ਆਇਆ, ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੇ ਅਨੁਸਾਰੀ ਹੋ ਕੇ, ਗੁਰੂ ਦੇ ਆਗਿਆਕਾਰੀ ਹੋ ਕੇ ਨਾਮ ਨੂੰ ਤੇ ਆਇਆ ਹੈ, ਆਏ ਤੇ ਪ੍ਰਵਾਨ, ਉਹ ਗੁਰਮੁਖ ਸੰਸਾਰ ਵਿੱਚ ਆਏ ਪ੍ਰਵਾਨ ਗਿਣੇ ਜਾਂਦੇ ਹਨ।
ਨਾਨਕ ਕੁਲ ਉਧਾਰੈ ਆਪਣਾ ਦਰਗਹਿ ਪਾਵੈ ਮਾਣ।
ਉਹ ਗੁਰਮੁਖ ਪਿਆਰੇ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਹਨ ਤੇ ਦਰਗਹਿ ਪਾਵੈ ਮਾਣ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਮਾਣ ਆਦਰ ਸਤਿਕਾਰ ਨੂੰ ਪ੍ਰਾਪਤ ਕਰਦੇ ਹਨ।
ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮਿਲਾਈਆ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਗੁਰਮੁਖ ਸਿੱਖ ਰੂਪ ਸਖੀਆਂ ਨੇ ਗੁਰ ਮਿਲਾਈਆਂ, ਉਹਨਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਪਾਸ ਸਾਰਿਆਂ ਨੂੰ ਮਿਲਾਇਆ ਹੋਇਆ ਹੈ। ਭਾਵ ਜਿੰਨੀਆਂ ਵੀ ਗੁਰਮੁਖ ਸਿੱਖ ਰੂਪ ਸਖੀਆਂ ਨੇ ਤੇ ਉਹਨਾਂ ਨੂੰ ਗੁਰੂ ਮਹਾਰਾਜ ਆਪਣੀ ਸੰਗਤ ਵਿੱਚ ਇਕੱਤਰ ਕਰਦੇ ਹਨ।
ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ।
ਇੱਕ ਉਹਨਾਂ ਵਿੱਚੋਂ ਉਹ ਸਖੀਆਂ ਨੇ ਜਿਹੜੀਆਂ ਸੇਵਕ ਬਣ ਕੇ ਗੁਰੂ ਦੇ ਪਾਸ ਸੇਵਾ ਕਰਦੀਆਂ ਹਨ, ਇੱਕ ਗੁਰ ਕਾਰੈ ਲਾਈਆ, ਤੇ ਇੱਕ ਉਹ ਵੀ ਸਖੀਆਂ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਹੋਰ ਬਾਹਰਲੀ ਕਾਰ ਸੇਵਾ ਟਹਿਲ ਦੇ ਵਿੱਚ ਲਾਇਆ ਹੋਇਆ। ਇਹਦਾ ਮਤਲਬ ਕੁਝ ਉਹ ਗੁਰਸਿੱਖ ਮਾਈ ਭਾਈ ਨੇ ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਨੇ, ਕੋਈ ਪਾਠ ਦੀ ਸੇਵਾ, ਕੋਈ ਕੀਰਤਨ ਦੀ ਸੇਵਾ, ਕੋਈ ਕਥਾ ਦੀ ਸੇਵਾ ਕਰਦਾ ਹੈ, ਦੂਜੀ ਸੇਵਾ ਕੁਛ ਹੋਰ ਵੀ ਹੁੰਦੀ ਹੈ, ਜਿਵੇਂ ਜੋੜਿਆਂ ਦੀ ਸੇਵਾ ਹੈ, ਲੰਗਰ ਦੀ ਸੇਵਾ ਹੈ, ਕਈਆਂ ਨੂੰ ਵਾਹਿਗੁਰੂ ਨੇ ਹੋਰ ਸੇਵਾ ਦੇ ਵਿੱਚ ਲਾਇਆ ਹੋਇਆ।
ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਮਨ ਚਿੱਤ ਵਿੱਚ ਪਿਆਰਾ ਗੁਰੂ ਵਸ ਜਾਂਦਾ ਹੈ, ਅਥਵਾ ਜਿਨ੍ਹਾਂ ਦੇ ਮਨ ਚਿੱਤ ਗੁਰੂ ਪਿਆਰਾ ਲੱਗਦਾ ਹੈ, ਤਿੰਨਾ ਭਾਉ ਗੁਰੂ ਦੇਵਾਈਆ, ਤੇ ਫਿਰ ਇਹ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਭਾਉ ਦਾ ਅਰਥ ਹੈ ਰੱਬੀ ਪ੍ਰੇਮ, ਉਹ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਬਖਸ਼ਿਸ਼ ਕਰ ਦਿੰਦੇ ਹਨ, ਕਿਉਂਕਿ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਇਹ ਪ੍ਰੇਮ ਦਾ ਪਿਆਲਾ ਗੁਰੂ ਦੇ ਕੋਲ ਹੀ ਹੈ, ਜਿਸ ਨੂੰ ਪ੍ਰੇਮ ਦਾ ਪਿਆਲਾ ਦੇਵੇ ਉਹੀ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ।
ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਸਿੱਖਾਂ ਦੇ ਨਾਲ ਇੱਕੋ ਜਿਹਾ ਹੀ ਸਤਿਗੁਰੂ ਦਾ ਪਿਆਰ ਹੈ, ਚਾਹੇ ਕੋਈ ਗੁਰੂ ਦਾ ਮਿੱਤਰ ਹੈ, ਪੁੱਤਰ ਹੈ, ਭਰਾ ਹੈ, ਪਰ ਸਤਿਗੁਰੂ ਦਾ ਸਾਰਿਆਂ ਦੇ ਨਾਲ ਇੱਕੋ ਜਿਹਾ ਬਰਾਬਰ ਪਿਆਰ ਹੈ।
ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ।
ਗੁਰ ਸਤਿਗੁਰ ਬੋਲੋ ਸਭ, ਸਭ ਦੇ ਵਿਸਰਾਮ ਹੈ, ਗੁਰ ਸਤਿਗੁਰ ਬੋਲੋ ਸਭ, ਹਜ਼ੂਰ ਕਹਿੰਦੇ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਵੀ ਇਹ ਗੁਰਸਿੱਖ ਮਾਈਓ ਭਾਈਓ ਸਾਰੇ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖੋ ਧੰਨ ਸਤਿਗੁਰੂ, ਧੰਨ ਸਤਿਗੁਰੂ, ਗੁਰ ਆਖ ਗੁਰੂ ਜੀਵਾਈਆ, ਤੇ ਗੁਰੂ ਗੁਰੂ ਆਖ ਕੇ ਤੇ ਗੁਰੂ ਨੇ ਜੀਵਾਈਆ ਸਾਨੂੰ ਆਤਮਕ ਜੀਵਨ ਬਖਸ਼ਿਸ਼ ਕਰ ਦਿੱਤੇ। ਜਿਸ ਗੁਰੂ ਨੇ ਗੁਰੂ ਗੁਰੂ ਆਖ ਕੇ ਤੇ ਗੁਰੂ ਗੁਰੂ ਉਚਾਰਨ ਕਰਕੇ ਤੇ ਸਾਨੂੰ ਆਤਮਕ ਜੀਵਨ ਬਖਸ਼ਿਸ਼ ਕਰ ਦਿੱਤਾ ਹੈ ਵੀ ਉਹ ਸਤਿਗੁਰੂ ਨੂੰ ਸਾਰੇ ਧੰਨ ਸਤਿਗੁਰੂ ਆਖੋ।
ਸਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ, ਵੀ ਜਿਹੜੇ ਅਗਿਆਨੀ ਪੁਰਸ਼ ਨੇ, ਮਾਨਸਿਕ ਤੌਰ ਤੇ ਅੰਨੇ ਨੇ, ਜਿਨ੍ਹਾਂ ਨੂੰ ਕੇਵਲ ਸੰਸਾਰ ਹੀ ਦਿਸਦਾ ਹੈ ਔਰ ਇਹ ਕਹਿੰਦੇ ਨੇ ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਤੇ ਜਿਨ੍ਹਾਂ ਨੂੰ ਦਰਗਾਹ ਦੀ ਸਾਰ ਹੀ ਨਹੀਂ ਹੈ, ਜਿਹੜੇ ਐਸੇ ਮਾਨਸਿਕ ਤੌਰ ਤੇ ਅੰਨੇ ਅਗਿਆਨੀ ਪੁਰਸ਼ ਹਨ, ਨਾਨਕ ਨਾਮ ਨਾ ਚੇਤਨੀ ਉਹ ਵਾਹਿਗੁਰੂ ਦੇ ਨਾਮ ਨੂੰ ਨਹੀਂ ਚੇਤੇ ਕਰਦੇ ਤੇ ਅਵਰੇ ਕਰਮ ਕਮਾਹੇ ਜਿਹੜੇ ਹੋਰ ਦੁਨੀਆਂ ਦੇ ਕੰਮ ਧੰਦੇ ਉਹ ਕਰਦੇ ਰਹਿੰਦੇ ਹਨ।
ਜਮਦਰ ਬੱਧੇ ਮਾਰੀਐ ਫਿਰ ਵਿਸ਼ਟਾ ਮਾਹੇ ਪਚਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਮਨਮੁਖਾਂ ਨੂੰ ਜਮਾਂ ਦੇ ਦਰ ਉਤੇ ਬੰਨ ਕੇ ਮਾਰਿਆ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਸਜਾਵਾਂ ਦਿੱਤੀਆਂ ਜਾਂਦੀਆਂ ਹਨ, ਫਿਰ ਵਿਸ਼ਟਾ ਮਾਹੇ ਪਚਾਏ, ਤੇ ਨਾਲੇ ਉੱਥੇ ਪਹਿਲਾਂ ਜਮ ਉਹਨਾਂ ਨੂੰ ਮਾਰਦੇ ਕੁੱਟਦੇ ਨੇ, ਫਿਰ ਅੱਗੇ ਜਾ ਕੇ ਵਿਸ਼ਟਾਂ ਦੇ ਵਿੱਚ, ਫਿਰ ਵਿਸ਼ਟਾ ਮਾਹੇ ਪਚਾਏ, ਉਹਨਾਂ ਨੂੰ ਵਿਸ਼ਟਾ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਹੈ, ਭਾਵ ਨਰਕਾਂ ਦੇ ਵਿਸ਼ਟੇ ਦੇ ਵਿੱਚ, ਗੰਦਗੀ ਦੇ ਵਿੱਚ ਲਿਜਾ ਕੇ ਸੁੱਟ ਦਿੱਤਾ ਜਾਂਦਾ ਹੈ। ਅਥਵਾ ਜਿਹੜੇ ਇੱਥੇ ਗੰਦਗੀ ਦੇ ਕੀੜੇ ਬਣੇ ਹੋਏ ਨੇ, ਵਿਸ਼ਿਆਂ ਰੂਪੀ ਵਿਸ਼ਟਾ ਦੇ ਕੀੜੇ ਬਣੇ ਹੋਏ ਨੇ, ਸ਼ਰਾਬਾਂ ਕਬਾਬਾਂ ਦੇ ਆਦਿ ਬਣੇ ਹੋਏ ਨੇ, ਉਹ ਵਿਸ਼ਟਾ ਦੇ ਕੀੜੇ ਹਨ, ਤੇ ਉਹਨਾਂ ਨੂੰ ਅੱਗੇ ਜਾ ਕੇ ਜਮਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਹੈ, ਤੇ ਅੱਗੇ ਨਰਕਾਂ ਦੇ ਵਿਸ਼ਟੇ ਦੇ ਵਿੱਚ, ਗੰਦਗੀ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਸੁੱਟਿਆ ਜਾਂਦਾ ਹੈ, ਤੇ ਫਿਰ ਵਿਸ਼ਟਾ ਮਾਹੇ ਪਚਾਏ, ਫਿਰ ਉਹ ਵਿਸ਼ਿਆਂ ਦੀ ਵਿਸ਼ਟਾ ਦੇ ਵਿੱਚ, ਨਰਕਾਂ ਦੀ ਵਿਸ਼ਟਾ ਦੇ ਵਿੱਚ, ਤੇ ਮਾਤਾ ਦੇ ਗਰਭ ਦੀ ਵਿਸ਼ਟਾ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਹੈ।
ਮਹੱਲਾ ਤੀਜਾ। ਨਾਨਕ ਸਤਿਗੁਰ ਸੇਵੇ ਆਪਣਾ ਸੇ ਜਨ ਸੱਚੇ ਪਰਵਾਨ।
ਹੁਣ ਉਹਨਾਂ ਮਨਮੁਖਾਂ ਦੇ ਮੁਕਾਬਲੇ ਤੇ ਗੁਰਮੁਖਾਂ ਦੀ ਗੁਰੂ ਮਹਾਰਾਜ ਗੱਲ ਕਰਦੇ ਹਨ। ਨਾਨਕ ਸਤਿਗੁਰ ਸੇਵੈ ਆਪਣਾ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਸੇਵਾ ਤਨ ਦੇ ਨਾਲ ਵੀ ਹੁੰਦੀ, ਮਨ ਦੇ ਨਾਲ ਵੀ ਹੁੰਦੀ, ਧਨ ਦੇ ਨਾਲ ਵੀ ਹੁੰਦੀ, ਜਿਹੜੀ ਵੀ ਉਹ ਸੇਵਾ ਕਰਦੇ ਨੇ, ਸੇ ਜਨ ਸੱਚੇ ਪ੍ਰਵਾਨ, ਉਹ ਜਨ ਗੁਰਮੁਖ ਪਿਆਰੇ ਸੱਚੇ ਨੇ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ।
ਹਰ ਕਹਿ ਨਾਏ ਸਮਾਏ ਰਹੇ ਚੁਕਾ ਆਵਣ ਜਾਣ।
ਕਿਉਂਕਿ ਜਿੱਥੇ ਉਹ ਸਤਿਗੁਰੂ ਦੀ ਸੇਵਾ ਕਰਦੇ ਹਨ ਉੱਥੇ ਨਾਲ ਨਾਲ ਸਿਮਰਨ ਵੀ ਕਰਦੇ ਹਨ। ਨਾ ਹਰ ਕਹਿ ਨਾਏ ਸਮਾਏ ਰਹੇ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਨੇ, ਚੁਕਾ ਆਵਣ ਜਾਣ ਇਸੇ ਲਈ, ਜਿਹੜੇ ਸੇਵਾ ਤੇ ਸਿਮਰਨ ਕਰਦੇ ਹਨ ਉਹ ਵਾਹਿਗੁਰੂ ਦੇ ਵਿੱਚ ਜਾ ਕੇ ਅਭੇਦ ਹੋ ਜਾਂਦੇ ਹਨ, ਉਹਨਾਂ ਦਾ ਆਉਣਾ ਤੇ ਜਾਣਾ ਖਤਮ ਹੋ ਜਾਂਦਾ ਹੈ।
ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਆਮ ਸੰਸਾਰੀ ਲੋਕਾਂ ਦਾ ਸਾਰਿਆਂ ਦਾ ਇੱਕ ਸੁਭਾਅ ਬਣਿਆ ਹੋਇਆ ਹੈ, ਉਹ ਕੀ ਹੈ ਵੀ ਮਾਇਆ ਇਕੱਠੀ ਕਰਨੀ ਹੈ, ਧਨ ਇਕੱਠਾ ਕਰਨਾ ਹੈ, ਸਾਰੀ ਦੁਨੀਆ ਇਸੇ ਕੰਮ 'ਚ ਹੀ ਲੱਗੀ ਪਈ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਸਾਨੂੰ ਸਮਝਾਉਂਦੇ ਹਨ, ਧਨ ਸੰਪੈ ਮਾਇਆ ਸੰਚੀ ਹੈ। ਗੁਰਮੁਖੋ, ਤੁਸੀਂ ਧਨ ਅਤੇ ਮਾਇਆ ਤੇ ਸੰਪਤੀ, ਧਨ ਦੌਲਤ ਇਕੱਤਰ ਕਰਦੇ ਹੋ, ਅੰਤੇ ਦੁਖਦਾਈ, ਪਰ ਆਉਂਦੇ ਸਮੇਂ ਇਸ ਨੇ ਦੁਖਦਾਈ ਸਾਬਤ ਹੋਣਾ, ਕਿਉਂਕਿ ਜਿਸ ਮਾਇਆ ਲਈ ਤੁਸੀਂ ਇੰਨਾ ਜੋਖਮ ਕਰਦੇ ਹੋ, ਇੰਨਾ ਪਾਪ ਵੀ ਕਰਦੇ ਹੋ, ਇੰਨਾ ਕਸ਼ਟ ਵੀ ਸਹਾਰਦੇ ਹੋ, ਉਸ ਮਾਇਆ ਨੇ ਅੰਤ ਸਮੇਂ ਤੁਹਾਡੇ ਨਾਲ ਨਹੀਂ ਜਾਣਾ, ਇਸੇ ਲਈ ਇਹ ਆਉਂਦੇ ਸਮੇਂ ਦੁਖਦਾਈ ਹੋਵੇਗੀ।
ਘਰ ਮੰਦਰ ਮਹਿਲ ਸਵਾਰੀ ਹੈ ਕਿਛ ਸਾਥ ਨਾ ਜਾਈ।
ਲੋ, ਭਾਵੇਂ ਮਾਇਆ ਦੇ ਨਾਲ ਬੜੇ ਬੜੇ ਸੋਹਣੇ ਘਰ ਤੇ ਮੰਦਰ ਤੇ ਮਹਿਲ ਵੀ ਸਵਾਰ ਲੋ। ਘਰ ਛੋਟੇ ਘਰ ਨੂੰ ਕਹਿੰਦੇ ਨੇ ਤੇ ਮੰਦਰ ਕਹਿੰਦੇ ਨੇ, ਜਿਵੇਂ ਸ਼ਹਿਰਾਂ ਦੇ ਵਿੱਚ ਕਈ ਲੋਕ ਸੋਹਣੀਆਂ ਕੋਠੀਆਂ ਬਣਾ ਕੇ ਰਹਿੰਦੇ ਨੇ, ਤੇ ਮਹਿਲ ਜਿਵੇਂ ਕੋਈ ਖਾਸ ਰਾਜਿਆਂ ਦੇ ਮਹਿਲ ਹੁੰਦੇ ਨੇ, ਜਿਹੜੇ ਆਮ ਲੋਕ ਨੇ ਘਰਾਂ ਵਿੱਚ ਰਹਿੰਦੇ ਨੇ, ਅਮੀਰ ਲੋਕ ਸੋਹਣੇ ਮੰਦਰਾਂ ਦੇ ਵਿੱਚ ਮਕਾਨਾਂ ਵਿੱਚ ਰਹਿੰਦੇ ਨੇ, ਤੇ ਰਾਜੇ ਮਹਾਰਾਜੇ ਮਹਿਲਾਂ ਵਿੱਚ ਵੱਸਦੇ ਨੇ। ਲੋ, ਹਜ਼ੂਰ ਕਹਿੰਦੇ ਨੇ ਆਪਣੇ ਰਹਿਣ ਲਈ ਚਾਹੇ ਘਰ ਵੀ ਤੇ ਮੰਦਰ, ਸੋਹਣੇ ਮਕਾਨ ਵੀ ਤੇ ਮਹਿਲ ਵੀ ਬਣਾ ਲਈਏ, ਕਿਸ ਸਾਥ ਨਾ ਜਾਈ, ਪਰ ਭਾਈ ਨਾਲ ਤੇ ਕੁਛ ਵੀ ਨਹੀਂ ਜਾਣਾ।
ਹਰ ਰੰਗੀ ਤੁਰੇ ਨਿਤ ਪਾਲੀਐ, ਕਿਤੇ ਕਾਮ ਨਾ ਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਰੰਗ ਦੇ ਤੁਰੇ ਦਾ ਅਰਥ ਹੈ ਘੋੜੇ, ਵੀ ਹਰ ਰੰਗ ਬਿਰੰਗੇ ਘੋੜੇ ਵੀ ਭਾਵੇਂ ਹਮੇਸ਼ਾ ਲੈ ਕੇ ਪਾਲਦੇ ਰਹੀਏ, ਕਿਉਂਕਿ ਕਈ ਲੋਕਾਂ ਨੂੰ ਸ਼ੌਕ ਹੁੰਦਾ ਹੈ, ਉਹ ਘੋੜਿਆਂ ਦੇ ਫਾਰਮ ਖੋਲਦੇ ਨੇ। ਘੋੜਿਆਂ ਦਾ ਬਿਜ਼ਨਸ ਵੀ ਕਈ ਲੋਕ ਕਰਦੇ ਨੇ, ਇੰਡੀਆ ਦੇ ਵਿੱਚ ਵੀ ਨੇ, ਅਮੈਰੀਕਾ ਵਿੱਚ ਵੀ ਨੇ, ਹੋਰ ਵੀ ਕਈ ਮੁਲਕਾਂ ਵਿੱਚ ਲੋਕ ਘੋੜੇ ਪਾਲਦੇ ਨੇ। ਹਜ਼ੂਰ ਕਹਿੰਦੇ ਨੇ, ਹਰ ਰੰਗਾਂ ਦੇ ਘੋੜੇ ਵੀ ਭਾਵੇਂ ਹਮੇਸ਼ਾ ਲਈ ਪਾਲ ਰਹੀਏ, ਕਿਤੇ ਕਾਮ ਨਾ ਆਈ, ਪਰ ਇਹਨਾਂ ਨੇ ਅੱਗੇ ਪ੍ਰਲੋਕ ਵਿੱਚ ਤਾਂ ਕਿਸੇ ਕੰਮ ਨਹੀਂ ਆਉਣਾ। ਇਹ ਘੋੜੇ ਤਾਂ ਇੱਥੇ ਰਹਿ ਜਾਣੇ ਨੇ, ਇਹਨਾਂ ਘੋੜਿਆਂ ਨੇ ਅਗਲੇ ਪੰਧ ਵਿੱਚ ਸਾਡੇ ਸਹਾਈ ਨਹੀਂ ਬਣਨਾ।
ਜਨ ਲਾਵੋ ਚਿਤਿਆਰ ਨਾਮ ਸਿਓ, ਅੰਤ ਹੋਏ ਸਖਾਈ।
ਫਿਰ ਮਹਾਰਾਜ, ਨਾ ਤੇ ਮਾਇਆ ਨੇ ਨਾਲ ਜਾਣਾ, ਨਾ ਘਰ ਤੇ ਮਹਿਲ ਮਾੜੀਆਂ ਨੇ ਨਾਲ ਜਾਣਾ, ਨਾ ਇਹ ਘੋੜ ਅਸਵਾਰੀਆਂ ਨੇ, ਮੋਟਰਾਂ ਕਾਰਾਂ ਨੇ ਸਾਡੇ ਨਾਲ ਜਾਣਾ। ਨਾਲ ਜਾਣ ਵਾਲੀ ਕਿਹੜੀ ਚੀਜ਼ ਹੈ, ਉਹ ਵੀ ਤਾਂ ਦੱਸੋ। ਤਾਂ ਹਜ਼ੂਰ ਕਹਿੰਦੇ ਨੇ, ਜਨ ਲਾਵੋ ਚਿਤ ਹਰ ਨਾਮ ਸਿਓ, ਐ ਗੁਰਮੁਖੋ, ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਚਿਤ ਲਾਓ, ਅੰਤ ਹੋਏ ਸਿਖਾਈ, ਉਹ ਨਾਮ ਹੀ ਤੁਹਾਡਾ ਆਉਂਦੇ ਸਮੇਂ ਸਿਖਾਈ ਸਹਾਇਕ ਮਦਦਗਾਰ ਹੋਵੇਗਾ।
ਜਨ ਨਾਨਕ ਨਾਮ ਤੇ ਆਇਆ, ਗੁਰਮੁਖ ਸੁਖ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ, ਤੇ ਆਇਆ ਕਿਵੇਂ ਹੈ, ਗੁਰਮੁਖ ਗੁਰੂ ਅਨੁਸਾਰੀ ਹੋ ਕੇ, ਤੇ ਜਿਹੜੇ ਗੁਰੂ ਅਨੁਸਾਰੀ ਹੋ ਕੇ ਨਾਮ ਨੂੰ ਤੇ ਆਉਂਦੇ ਨੇ, ਸੁਖ ਪਾਈ, ਉਹ ਬਈ ਸੱਚਾ ਸੁਖ, ਆਤਮਕ ਸੁਖ, ਸਦੈਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਸਲੋਕ ਮਹੱਲਾ ਤੀਜਾ, ਬਿਨ ਕਰਮੈ ਨਾਉ ਨਾ ਪਾਈਐ, ਪੂਰੇ ਕਰਮ ਪਾਇਆ ਜਾਏ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸਾਂ ਪਿਛਲੀ ਪੌੜੀ ਦੇ ਵਿੱਚ ਇਹ ਆਖਿਆ ਸੀ, ਜਨ ਲਾਵੋ ਚਿਤ ਹਰ ਨਾਮ ਸੁ, ਵੀ ਨਾਮ ਨਾਲ ਚਿਤ ਜੋੜੋ, ਇਹਨੇ ਤੁਹਾਡੇ ਨਾਲ ਜਾਣਾ, ਪਰ ਉਹ ਨਾਮ ਕਿਵੇਂ ਪ੍ਰਾਪਤ ਹੋ ਸਕਦਾ। ਹੁਣ ਇਹਦੇ ਬਾਰੇ ਸਤਿਗੁਰੂ ਅੱਗੇ ਵਿਚਾਰ ਪੇਸ਼ ਕਰਦੇ ਹਨ, ਬਿਨ ਕਰਮੈ ਨਾਉ ਨਾ ਪਾਈਐ। ਇਹ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਹੈ, ਬਈ ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਨਾਮ ਨਹੀਂ ਪ੍ਰਾਪਤ ਹੋ ਸਕਦਾ। ਇਹ ਜਿਹੜਾ ਨਾਮ ਹੈ, ਗੁਰੂ ਦੀ ਮਿਹਰ ਦਾ ਫਲ ਹੈ, ਇਹ ਸਾਡੇ ਆਪਣੇ ਸਾਧਨ ਦਾ ਫਲ ਨਹੀਂ। ਬਿਨ ਕਰਮੈ ਨਾਉ ਨਾ ਪਾਈਐ, ਬਿਨਾਂ ਗੁਰੂ ਦੀ ਮਿਹਰ ਤੋਂ, ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਨਾਮ ਨਹੀਂ ਪ੍ਰਾਪਤ ਹੋ ਸਕਦਾ। ਤੇ ਹਜ਼ੂਰ ਫਰਮਾਉਂਦੇ ਹਨ, ਪੂਰਾ ਕਰਮ ਪਾਇਆ ਜਾਏ, ਬਈ ਪੂਰੀ ਮਿਹਰ ਦੁਆਰਾ ਹੀ, ਮਿਹਰ ਵੀ ਜਦੋਂ ਪੂਰੀ ਹੋਵੇ, ਜਦੋਂ ਗੁਰੂ ਪੂਰਨ ਦਿਆਲ ਹੋਣ, ਤੇ ਫਿਰ ਇਹ ਨਾਮ ਪ੍ਰਾਪਤ ਕੀਤਾ ਜਾਂਦਾ ਹੈ।
ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤ ਮੇਲ ਮਿਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਸਤਿਗੁਰੂ ਆਪਣੀ ਮਿਹਰ ਦੀ ਨਿਗਾਹ ਕਰ ਦੇਣ, ਜੇ ਸਤਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦੇਣ, ਤਾਂ ਗੁਰਮਤ ਮੇਲ ਮਿਲਾਏ, ਤੇ ਫਿਰ ਉਹ ਗੁਰਮਤ ਦੁਆਰਾ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਤੇ ਜਿਹਨੂੰ ਗੁਰਮਤ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਮੇਲ ਮਿਲਾਏ, ਫਿਰ ਉਹਨੂੰ ਸਤਿਗੁਰੂ ਵਾਹਿਗੁਰੂ ਦੇ ਮੇਲ ਵਿੱਚ ਵੀ ਮਿਲਾ ਦਿੰਦੇ ਹਨ।
ਮਹੱਲਾ ਪਹਿਲਾ, ਇੱਕ ਦੱਜ ਹੈ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ।
ਹੁਣ ਅੱਗੇ ਸ਼ਲੋਕ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਆ ਰਿਹਾ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ, ਲੋਕ ਵੱਖੋ ਵੱਖਰੇ ਹਿਸਾਬ ਦੇ ਨਾਲ ਉਹਦੀ ਅੰਤਮ ਕਿਰਿਆ ਕਰਦੇ ਹਨ, ਤੇ ਸਾਨੂੰ ਇਹਦੇ ਬਾਰੇ ਦੱਸੋ ਬਈ ਕਿਹੜਾ ਗੁਰਮਤ ਦਾ ਉੱਤਮ ਤਰੀਕਾ ਹੈ ਜਿਹਦੇ ਨਾਲ ਮਨੁੱਖ ਦਾ ਭਲਾ ਹੋ ਸਕੇ। ਲੋ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਜੋ ਜੋ ਦੁਨੀਆਂ ਦੇ ਵਿੱਚ ਉਸ ਵੇਲੇ ਰਿਵਾਜ ਚੱਲ ਰਹੇ ਸਨ, ਉਹਨਾਂ ਦੇ ਬਾਰੇ ਸਾਨੂੰ ਸਮਝਾ ਰਹੇ ਹਨ। ਇੱਕ ਦੱਜਾ ਹੈ, ਇੱਕ ਦੱਬੀ ਹੈ, ਵੀ ਇੱਕ ਤਾਂ ਐਸੇ ਵੀ ਲੋਕ ਨੇ ਤੇ ਜਿਹੜੇ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ, ਦੱਜਾ ਹੈ, ਉਹਨੂੰ ਚੀਖਾ ਬਣਾ ਕੇ ਅੱਗ ਵਿੱਚ ਸਾੜਦੇ ਨੇ। ਜਿਵੇਂ ਜਿਹੜੇ ਪੂਰਬ ਦੇ ਧਰਮ ਨੇ, ਪੂਰਬੀ ਲੋਕ ਨੇ, ਉਹ ਅਕਸਰ ਮੁਰਦਿਆਂ ਦਾ ਸੰਸਕਾਰ ਹੀ ਕਰਦੇ ਨੇ। ਇੱਕ ਦੱਜਾ ਹੈ, ਇੱਕ ਐਸੇ ਵੀ ਲੋਕ ਨੇ ਜਿਹੜੇ ਭਾਈ ਮੁਰਦਿਆਂ ਨੂੰ ਸਾੜਦੇ ਹਨ, ਇੱਕ ਦੱਬੀ ਹੈ। ਇੱਕ ਉਹ ਪੱਛਮੀ ਲੋਕ ਨੇ, ਮੁਸਲਮਾਨ ਲੋਕ ਨੇ, ਜਿਹੜੇ ਮੁਰਦਿਆਂ ਨੂੰ ਧਰਤੀ ਵਿੱਚ ਦੱਬਦੇ ਨੇ, ਇਹ ਵੀ ਤਾਂ ਰਿਵਾਜ ਇੱਥੇ ਵੇਖਣ ਵਿੱਚ ਮਿਲ ਰਿਹਾ ਹੈ। ਇੱਕ ਨਾ ਕੁੱਤੇ ਖਾਹੇ ਤੇ ਇੱਕ ਇਹੋ ਜਿਹੇ ਵੀ ਰਿਵਾਜ ਨੇ ਭਾਈ ਇੱਕ ਨਾ ਨੂੰ ਕੁੱਤੇ ਹੀ ਖਾਂਦੇ ਨੇ। ਇਹਦਾ ਮਤਲਬ ਇਹ ਹੈ ਜਦੋਂ ਖਾਸ ਕਰਕੇ ਕੋਈ ਐਕਸੀਡੈਂਟ ਨਾਲ ਮਰ ਜਾਂਦਾ ਤੇ ਜਾਂ ਕੋਈ ਲੜਾਈ ਝਗੜੇ ਵਿੱਚ ਮਰ ਜਾਂਦਾ ਫਿਰ ਉਹਨਾਂ ਨੂੰ ਜਾਨਵਰ ਹੀ ਖਾਂਦੇ ਸਨ। ਹੁਣ ਤੇ ਚਲੋ ਕਈ ਵਾਰੀ ਉਹਨਾਂ ਦੀ ਸੰਭਾਲ ਹੋ ਜਾਂਦੀ ਹੈ ਪਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਜੰਗ ਯੁੱਧ ਦੌਰਾਨ ਮਰਦੇ ਸਨ ਉਹਨਾਂ ਦੀ ਗਿਣਤੀ ਬਹੁਤ ਵਧੇਰੇ ਹੋ ਜਾਂਦੀ ਸੀ ਫਿਰ ਉਹਨਾਂ ਨੂੰ ਕਈ ਵਾਰੀ ਕਾਂ ਕੁੱਤੇ ਹੀ ਖਾਂਦੇ ਸਨ। ਇਹ ਵੀ ਇੱਕ ਪੁਰਾਣੀ ਰੀਤ ਸੀ। ਇੱਕ ਲੋਕ ਉਹ ਨੇ ਜਿਹੜੇ ਮੁਰਦਿਆਂ ਨੂੰ ਸਾੜਦੇ ਨੇ, ਦੂਸਰੇ ਉਹ ਨੇ ਇੱਕ ਜਿਹੜੇ ਦੱਬਦੇ ਹਨ ਤੇ ਇੱਕ ਉਹ ਵੀ ਲੋਕ ਨੇ ਜਿਨ੍ਹਾਂ ਦੇ ਸਰੀਰਾਂ ਨੂੰ ਮੁਰਦੇ ਸਰੀਰਾਂ ਨੂੰ ਕੁੱਤੇ ਖਾਂਦੇ ਹਨ।
ਇੱਕ ਪਾਣੀ ਵਿੱਚ ਉਹ ਸੱਟੀਐ ਇੱਕ ਪੀ ਫਿਰ ਹੱਸਣ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਐਸੇ ਵੀ ਲੋਕ ਨੇ ਵੀ ਜਿਹੜੇ ਮ੍ਰਿਤਕ ਸਰੀਰ ਨੂੰ ਪਾਣੀ ਦੇ ਵਿੱਚ ਹੀ ਉਹ ਵਿਸ਼ੇਸ਼ ਕਰਕੇ ਸੁੱਟ ਦਿੰਦੇ ਨੇ। ਤੁਸੀਂ ਇਹ ਵੀ ਸੁਣਿਆ ਹੋਣਾ ਤੇ ਕਈ ਵਾਰੀ ਦੇਖਿਆ ਵੀ ਹੋਣਾ ਤੇ ਕਈ ਜਿਹੜੀਆਂ ਸੰਪਰਦਾਵਾਂ ਨੇ, ਕਈ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਮ੍ਰਿਤਕ ਸਰੀਰ ਨੂੰ ਜਲ ਵਿੱਚ ਪ੍ਰਵਾਹ ਕਰਦੀਆਂ। ਅੱਜ ਜਿਵੇਂ ਖਾਸ ਕਰਕੇ ਰਾੜਾ ਸਾਹਿਬ ਵਾਲੇ ਸੰਤ ਹਨ ਤੇ ਜਾਂ ਨਾਨਕ ਸਰ ਦੇ, ਉਹ ਜਲ ਪ੍ਰਵਾਹ ਹੀ ਕਰਦੇ ਰਹੇ ਹੈ ਤੇ ਹੁਣ ਵੀ ਇਹੀ ਰੀਤ ਕਰਦੇ ਨੇ। ਹਜ਼ੂਰ ਕਹਿੰਦੇ ਨੇ ਵੀ ਇੱਕ ਐਸੇ ਵੀ ਲੋਕ ਨੇ ਜਿਹੜੇ ਸਰੀਰ ਨੂੰ, ਮੁਰਦੇ ਸਰੀਰ ਨੂੰ ਪਾਣੀ ਵਿੱਚ ਹੀ ਸੁੱਟ ਦਿੰਦੇ ਨੇ, ਜਲ ਪ੍ਰਵਾਹ ਕਰ ਦਿੰਦੇ ਹਨ। ਇੱਕ ਪੀ ਫਿਰ ਹੱਸਣ ਪਾਏ, ਇੱਥੇ ਹੱਸਣ ਦਾ ਅਰਥ ਹੈ ਵੀ ਸੁੱਕਾ ਖੂਹ। ਇੱਕ ਥਾਂ ਤੇ ਐਸਾ ਵੀ ਰਿਵਾਜ ਹੈ, ਹਜ਼ੂਰ ਕਹਿੰਦੇ ਉਹ ਲੋਕ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਮੁਰਦੇ ਨੂੰ ਹੱਸਣ ਖੂਹ ਦੇ ਵਿੱਚ ਵੀ ਸੁੱਟ ਦਿੰਦੇ ਹਨ। ਇਹ ਪੁਰਾਣੀ ਸਮੇਂ ਦੀ ਰਵਾਇਤ ਸੀ ਵੀ ਕੁਝ ਲੋਕ ਜਦੋਂ ਮਾਰੇ ਜਾਂਦੇ ਸਨ ਤੇ ਉਹਨਾਂ ਨੂੰ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਸੀ। ਉਹ ਖੂਹ ਸੁੱਕੇ ਹੁੰਦੇ ਸਨ ਤੇ ਫਿਰ ਉਹਨਾਂ ਨੂੰ ਉੱਤੋਂ ਕੱਜ ਦਿੰਦੇ, ਉੱਤੋਂ ਢੱਕ ਦਿੰਦੇ, ਉਹ ਥੱਲੇ ਮੁਰਦੇ ਪਏ ਸੜਦੇ ਰਹਿੰਦੇ ਸਨ। ਇਹ ਵੀ ਇੱਕ ਰਿਵਾਜ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਕੁਝ ਐਸੀ ਮਿਸਾਲ ਮਿਲਦੀ ਵੀ ਹੈ। ਦੱਸਦੇ ਨੇ ਲਾਹੌਰ ਜਿਹੜੀ ਕਿਸੇ ਸਮੇਂ ਮੁਸਲਮਾਨਾਂ ਦੀ ਰਾਜਧਾਨੀ ਹੁੰਦੀ ਸੀ, ਕੁਝ ਸਮਾਂ ਸਿੱਖਾਂ ਦੇ ਰਾਜ ਦੀ ਵੀ ਰਾਜਧਾਨੀ ਬਣੀ, ਪਰ ਜਦੋਂ ਮੁਸਲਮਾਨਾਂ ਦਾ ਰਾਜ ਸੀ ਉਹਨਾਂ ਦਿਨਾਂ ਦੇ ਅੰਦਰ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਾਂਦਾ ਸੀ ਔਰ ਉਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਜਾਂਦੇ ਸਨ ਤੇ ਜਦੋਂ ਕੋਈ ਸਿੱਖ ਪਕੜਿਆ ਜਾਂਦਾ, ਚਾਹੇ ਉਹ ਦੋਸ਼ੀ ਸਿੱਧ ਹੁੰਦਾ ਚਾਹੇ ਨਾ ਹੁੰਦਾ, ਤੇ ਉਸ ਨੂੰ ਸਜ਼ਾ ਮੌਤ ਹੀ ਦਿੱਤੀ ਜਾਂਦੀ ਸੀ। ਕਈ ਵਾਰੀ ਸਿੱਖਾਂ ਦੇ ਭੁਲੇਖੇ ਜੇ ਕੋਈ ਕੇਸਾ ਤਾਰੀ ਕੋਈ ਹੋਰ ਵੀ ਇਨਸਾਨ ਮਿਲ ਜਾਂਦਾ ਤੇ ਉਹਨੂੰ ਵੀ ਉਹ ਮੌਤ ਦੇ ਘਾਟ ਉਤਾਰ ਦਿੰਦੇ। ਕੋਈ ਇਨਸਾਫ ਵਾਲੀ ਗੱਲ ਹੀ ਨਹੀਂ ਸੀ। ਤੇ ਫਿਰ ਦੱਸਦੇ ਨੇ ਉੱਥੇ ਲਾਹੌਰ ਦੇ ਵਿੱਚ ਇੱਕ ਖੂਹ ਹੁੰਦਾ ਸੀ, ਜਿੰਨੇ ਵੀ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਤੇ ਫਿਰ ਉਹਨਾਂ ਨੂੰ ਖੂਹ ਦੇ ਵਿੱਚ ਸੁੱਟ ਦਿੰਦੇ ਸੀ। ਇਹ ਪੁਰਾਣਾ ਇੱਕ ਰਿਵਾਜ ਸੀ। ਹੱਸਣ ਦਾ ਅਰਥ ਹੈ ਖੂਹ। ਉਹ ਸੁੱਕੇ ਖੂਹ ਦੇ ਵਿੱਚ ਉਹਨਾਂ ਮੁਰਦਿਆਂ ਨੂੰ ਸੁੱਟ ਦਿੱਤਾ ਜਾਂਦਾ ਸੀ। ਇਹ ਵੀ ਇੱਕ ਪੁਰਾਣੀ ਮਰਯਾਦਾ ਸਤਿਗੁਰੂ ਮਹਾਰਾਜ ਨੇ ਦੱਸੀ ਹੈ।
ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਠੀਕ ਹੈ ਵੀ ਇਹ ਤੇ ਮ੍ਰਿਤਕ ਸਰੀਰਾਂ ਦੀ ਦਸ਼ਾ ਤੁਹਾਨੂੰ ਦੱਸੀ ਹੈ। ਕੋਈ ਸਾੜ ਦਿੰਦਾ, ਕੋਈ ਦੱਬ ਦਿੰਦਾ, ਕਈਆਂ ਨੂੰ ਕੁੱਤੇ ਖਾਂਦੇ ਨੇ, ਕਈਆਂ ਨੂੰ ਪਾਣੀ ਵਿੱਚ ਸੁੱਟ ਦਿੰਦੇ, ਕਈਆਂ ਨੂੰ ਸੁੱਕੇ ਖੂਹਾਂ ਵਿੱਚ ਸੁੱਟ ਦਿੰਦੇ ਸਨ। ਪਰ ਇਸ ਗੱਲ ਨੂੰ ਤੇ ਕੋਈ ਨਹੀਂ ਜਾਣ ਸਕਦਾ ਕਿੱਥੇ ਜਾਏ ਸਮਾਈ, ਜਿਹੜੀ ਰੂਹ ਨਿਕਲਦੀ ਉਹ ਕਿੱਥੇ ਜਾ ਕੇ ਸਮਾਉਂਦੀ ਹੈ, ਇਹਦੇ ਬਾਰੇ ਕੋਈ ਕਿਸੇ ਨੂੰ ਪਤਾ ਨਹੀਂ। ਜਿਹੜੀਆਂ ਧਾਰਮਿਕ ਰੀਤਾਂ ਨੇ ਉਹਨਾਂ ਦਾ ਸੰਬੰਧ ਜਨਮ ਤੋਂ ਲੈ ਕੇ ਮਰਨ ਤੱਕ ਹੀ ਹੈ। ਜਨਮ ਤੋਂ ਪਹਿਲਾਂ ਮਰਨ ਤੋਂ ਬਾਅਦ ਕਿਸੇ ਨੂੰ ਕੋਈ ਪਤਾ ਨਹੀਂ ਜੀਵ ਕਿੱਥੋਂ ਆਉਂਦਾ ਤੇ ਕਿੱਥੇ ਚਲਿਆ ਜਾਂਦਾ ਹੈ।
ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਪਹਿਲੀ ਪੌੜੀ ਦੇ ਵਿੱਚ ਆਖਿਆ ਸੀ ਧਨ ਸੰਪੈ ਮਾਇਆ ਸੰਚਿਐ ਅੰਤੇ ਦੁਖਦਾਈ, ਵੀ ਇਹ ਧਨ ਮਾਇਆ ਵਿਭੂਤੀ ਜਿੰਨੀ ਵੀ ਅਸੀਂ ਇਕੱਠੀ ਕਰਦੇ ਹਾਂ ਅੰਦੇ ਸਮੇਂ ਦੁਖਦਾਈ ਹੋਵੇਗੀ, ਕਿਉਂਕਿ ਇਸਨੇ ਨਾਲ ਨਹੀਂ ਜਾਣਾ। ਮਨ ਨੂੰ ਦੁੱਖ ਹੋਵੇਗਾ ਵੀ ਅਸੀਂ ਤੇ ਆਪਦੇ ਸੁਖ ਲਈ ਮਾਇਆ ਇਕੱਠੀ ਕੀਤੀ ਸੀ, ਸਾਡੇ ਕੰਮ ਆਵੇਗੀ ਪਰ ਇਹ ਤੇ ਕਿਸੇ ਕੰਮ ਹੀ ਨਾ ਆਈ। ਇਸੇ ਤਰ੍ਹਾਂ ਘਰ ਮੰਦਰ ਤੇ ਮਹਿਲ ਮਾੜੀਆਂ ਅਸੀਂ ਇਸ ਲਈ ਬਣਾਉਣੇ ਆ ਵੀ ਹਮੇਸ਼ਾ ਸਾਡੇ ਕੋਲ ਰਹਿਣਗੇ, ਪਰ ਇਹਨਾਂ ਦੇ ਵਿੱਚੋਂ ਵੀ ਕੁਛ ਨਾਲ ਨਹੀਂ ਜਾਂਦਾ। ਘੋੜੇ ਹੋਰ ਮੋਟਰ ਕਾਰਾਂ ਸੁੱਖ ਸਵਾਰੀਆਂ ਅਸੀਂ ਇਸ ਲਈ ਸੰਭਾਲ ਸੰਭਾਲ ਕੇ ਰੱਖਦੇ ਹਾਂ ਵੀ ਕਿਧਰੇ ਸਫ਼ਰ ਵੇਲੇ ਕੰਮ ਆਉਣਗੀਆਂ। ਤੇ ਮਹਾਰਾਜ ਹੁਣ ਕਿਰਪਾ ਕਰਕੇ ਇਹ ਦੱਸੋ ਵੀ ਇਹਨਾਂ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਮਾਇਆ ਦੀ, ਪਦਾਰਥਾਂ ਦੀ, ਇਹਨਾਂ ਸਾਰੀਆਂ ਚੀਜ਼ਾਂ ਦੀ ਸਫਲਤਾ ਕਿਵੇਂ ਹੁੰਦੀ? ਲਓ ਹੁਣ ਉਹਦੇ ਬਾਰੇ ਧਿਆਨ ਨਾਲ ਸੁਣ ਲਵੋ। ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੀ। ਹਜ਼ੂਰ ਕਹਿੰਦੇ ਭਾਈ ਉਹਨਾਂ ਦਾ ਖਾਣਾ ਵੀ, ਖਾਧਾ ਹੋਇਆ ਵੀ, ਪਹਿਨਿਆ ਹੋਇਆ ਵੀ ਤੇ ਮਾਇਆ ਵੀ ਵਰਤੀ ਹੋਈ ਸਾਰੀ ਉਹਨਾਂ ਦੀ ਪਵਿੱਤਰ ਹੈ ਜੋ ਨਾਮ ਹਰ ਰਾਤੇ, ਜੋ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ।
ਤਿਨਕੇ ਘਰ ਮੰਦਲ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਚੜ ਜਾਤੇ।
ਫੇਰ ਪੜੋ।
ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਿਨਕੇ ਘਰ ਮੰਦਰ, ਉਹਨਾਂ ਦੇ ਘਰ ਵੀ ਤੇ ਮੰਦਰ ਵੀ ਤੇ ਮਹਿਲ ਵੀ ਤੇ ਸਰਾਵਾਂ ਵੀ ਸਾਰੇ ਹੀ ਪਵਿੱਤਰ ਨੇ ਜਿੰਨੀ ਗੁਰਮੁਖ ਸੇਵਕ ਸਿੱਖ, ਵੀ ਜਿਨ੍ਹਾਂ ਦੇ ਅੰਦਰ ਜਿਹੜੇ ਗੁਰੂ ਅਨੁਸਾਰੀ ਸੇਵਕ ਤੇ ਗੁਰੂ ਸਿੱਖਿਆ ਤੇ ਅਮਲ ਕਰਨ ਵਾਲੇ ਗੁਰਸਿੱਖ ਤੇ ਅਭਿਆਗਤ, ਅਭਿਆਗਤ ਕਹਿੰਦੇ ਨੇ ਵੀ ਜਿਹੜੇ ਕੋਈ ਆਪਣੀ ਮੌਜ ਵਿੱਚ ਵਿਚਰਨ ਵਾਲੇ ਸਾਧੂ ਨੇ, ਜਿਹੜੇ ਐਸੇ ਅਭਿਆਗਤ ਆਪਣੀ ਮੌਜ ਵਿੱਚ ਵਿਚਰਨ ਵਾਲੇ ਸਾਧੂ, ਉਹ ਜਾ ਕੇ ਜਿੱਥੇ ਵਰੋ ਸੌਂਦੇ ਨੇ, ਭਾਵ ਜਿਨ੍ਹਾਂ ਘਰਾਂ ਦੇ ਵਿੱਚ ਗੁਰਮੁਖਾਂ ਦੀ, ਸਾਧੂਆਂ ਦੀ ਸੇਵਾ ਹੁੰਦੀ ਹੈ, ਔਰ ਉਹੀ ਪਾਈ ਕਾਰ ਤੇ ਮਹਿਲ ਮਾੜੀਆਂ ਤੇ ਸਰਾਵਾਂ ਇਹ ਸਾਰੇ ਹੀ ਪਵਿੱਤਰ ਹੁੰਦੇ ਨੇ। ਜਿੱਥੇ ਗੁਰੂ ਦੇ ਸਿੱਖ ਸੇਵਕ ਜਾ ਕੇ ਰਹਿੰਦੇ ਨੇ, ਜਿੱਥੇ ਕੋਈ ਅਭਿਆਗਤ ਨਾਮ ਜਪਣ ਵਾਲੇ ਸਾਧੂ ਜਾ ਕੇ ਵਰੋ ਸੌਂਦੇ ਨੇ ਔਰ ਉਹਨਾਂ ਦੀ ਸੇਵਾ ਹੁੰਦੀ ਹੈ, ਉਹਨਾਂ ਦੇ ਘਰ ਮੰਦਰ ਮਹਿਲ ਮਾੜੀਆਂ ਤੇ ਸਾਰੇ ਮੁਸਾਫਰਖਾਨੇ ਪਵਿੱਤਰ ਹੋ ਜਾਂਦੇ ਹਨ।
ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹਨਾਂ ਦੇ ਤੁਰੇ ਘੋੜੇ ਵੀ ਤੇ ਘੋੜਿਆਂ ਦੀਆਂ ਜੀਨ ਕਾਠੀਆਂ ਵੀ, ਤੇ ਖੁਰਗੀਰ ਕਹਿੰਦੇ ਨੇ ਤਾਰੂ ਨੂੰ, ਵੀ ਉਹਨਾਂ ਘੋੜਿਆਂ ਦੇ ਉੱਪਰ ਇੱਕ ਉਹ ਨਮਦਾ ਵਛਾਇਆ ਜਾਂਦਾ, ਹੇਠਾਂ ਕੱਪੜਾ ਹੁੰਦਾ, ਉਹਦੇ ਉੱਤੇ ਕਾਠੀ ਕਸੀ ਜਾਂਦੀ, ਜਿਹੜਾ ਹੇਠਾਂ ਕੱਪੜਾ ਹੁੰਦਾ ਉਹਨੂੰ ਖੁਰਗੀਰ ਆਖਿਆ ਜਾਂ ਤਾਰੂ ਕਹਿੰਦੇ ਨੇ, ਵੀ ਉਹਨਾਂ ਦੇ ਘੋੜੇ ਵੀ, ਘੋੜਿਆਂ ਦੀਆਂ ਕਾਠੀਆਂ ਵੀ ਤੇ ਖੁਰਗੀਰ ਜਿਹੜੇ ਤਾਰੂ ਨੇ ਉਹ ਨੰਦੇ, ਉਹ ਸਾਰੇ ਪਵਿੱਤਰ ਹਨ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਵੀ ਜਿਨ੍ਹਾਂ ਤੇ ਗੁਰੂ ਅਨੁਸਾਰੀ ਸਿੱਖ ਤੇ ਮਨ ਨੂੰ ਸਾਧਨ ਵਾਲੇ ਤੇ ਜਿਨ੍ਹਾਂ ਦੇ ਮਨ ਸ਼ਾਂਤ ਹੋਏ ਨੇ, ਐਸੇ ਮਹਾਂਪੁਰਖ ਜਿਨ੍ਹਾਂ ਤੇ ਚੜ ਕੇ ਜਾਂਦੇ ਹਨ, ਵੀ ਉਹਨਾਂ ਦੇ ਸਾਰੇ ਉਹ ਘੋੜੇ ਵੀ ਤੇ ਹੋਰ ਅਸਵਾਰੀਆਂ, ਹੁਣ ਦੇ ਹਿਸਾਬ ਦੇ ਨਾਲ ਜਿਹੜੀਆਂ ਮੋਟਰ ਕਾਰਾਂ ਨੇ, ਗੱਡੀਆਂ ਨੇ, ਉਹਨਾਂ ਦੀ ਵੀ ਸਫਲਤਾ ਇਹੀ ਹੈ ਵੀ ਜੇ ਉਹਨਾਂ ਵਿੱਚ ਕਿਸੇ ਸਾਧੂ ਮਹਾਤਮਾ ਨੂੰ ਵੀ ਬਿਠਾਇਆ ਜਾਵੇ।
ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਦੇ ਸਾਰੇ ਕੀਤੇ ਕਰਮ, ਦੁਨਿਆਵੀ ਕੰਮ ਤੇ ਧਰਮ, ਜਿਹੜੇ ਧਰਮ ਦੇ ਕਾਰਜ ਨੇ, ਉਹ ਸਾਰੇ ਹੀ ਪਵਿੱਤਰ ਹੋ ਗਏ। ਜੋ ਬੋਲੇ ਹਰ ਹਰ ਰਾਮ ਰਾਮ ਨਾਮ ਹਰ ਸਾਤੇ, ਜੋ ਆਪਣੇ ਮੁਖ ਤੋਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਉਹ ਕੈਸਾ ਹੈ ਵਾਹਿਗੁਰੂ ਸਾਤੇ ਸਤ ਸਰੂਪ, ਜੋ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਤੇ ਹਰ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਰਾਮ ਰਮਿਆ ਹੋਇਆ ਹੈ ਤੇ ਜਿਹੜਾ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਹੈ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਵੀ ਜਿਹੜੇ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਉਹਨਾਂ ਦੇ ਦੁਨਿਆਵੀ ਕੰਮ ਵੀ, ਧਾਰਮਿਕ ਕੰਮ ਵੀ, ਹੋਰ ਸਾਰੇ ਕਾਰਜ ਉਹਨਾਂ ਦੇ ਪਵਿੱਤਰ ਹੁੰਦੇ ਹਨ।
ਜਿਨਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਨ੍ਹਾਂ ਦੇ ਪੋਤੇ ਖਜ਼ਾਨੇ ਦੇ ਵਿੱਚ ਪੁੰਨ ਹੈ, ਭਾਵ ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਕੋਈ ਪੁੰਨ ਕਰਮ ਕੀਤਾ ਹੁੰਦਾ ਹੈ, ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਉਹ ਜਿਹੜੇ ਗੁਰਮੁਖ ਸਿੱਖ ਨੇ, ਗੁਰਮੁਖ ਸਿੱਖ ਉਹ ਨੇ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ, ਉਹੀ ਗੁਰਮੁਖ ਸਿੱਖ ਭਾਈ ਗੁਰੂ ਦੇ ਪਾਸ ਜਾਂਦੇ ਨੇ, ਭਾਵ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰੂ ਦੇ ਪਾਸ ਜਾਂਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ, ਉਹਨਾਂ ਗੁਰਮੁਖ ਸਿੱਖਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਡੇ ਭਾਗਾਂ ਵਾਲੇ ਗਰਦਾਨਿਆ ਹੈ। ਵੀ ਜਿਹੜੇ ਗੁਰਮੁਖ ਸਿੱਖ ਗੁਰੂ ਦੇ ਪਾਸ ਜਾਂਦੇ ਨੇ, ਜਿਹੜੇ ਗੁਰੂ ਦੇ ਪਾਸ ਚਲੇ ਗਏ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਇੱਕ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਆਇਆ ਸੀ, ਜਿਸ ਦੀ ਵਿਚਾਰ ਸੰਗਤਾਂ ਨੇ ਸੁਣੀ। ਜੋ ਉਪਦੇਸ਼ ਸਤਿਗੁਰੂ ਮਹਾਰਾਜ ਦੇ ਵੱਲੋਂ ਸਾਨੂੰ ਮਿਲੇ ਨੇ, ਆਪਾਂ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਿਨਕੇ ਕਰਮ ਧਰਮ ਕਰ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕੈ ਪੋਤੈ ਪੁੰਨ ਹੈ, ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।